ਸਰੂਰ ਹੈ, ਇੰਨੀ ਮਸਤੀ ਹੈ ਜਿਹੜੀ ਮੈਂ ਦੱਸੇ ਨਹੀਂ ਸਕਦਾ। ਸੋ ਕੀਮਤ ਕਿਹਦੀ ਜ਼ਿਆਦਾ ਹੋਈ? ਪੀਸ ਔਫ ਮਾਇੰਡ ਦੀ ਕੀਮਤ ਜ਼ਿਆਦਾ ਹੋਈ ਕਿ ਧਨ ਦੀ ਜ਼ਿਆਦਾ ਹੋਈ? ਕਹਿੰਦਾ ਮੈਨੂੰ ਇਹ ਵੀ ਖਿਆਲ ਆਵੇ ਵੀ ਜੇ 2 ਅਰਬ 4 ਅਰਬ ਹੋ ਗਿਆ ਮੈਂ ਨਾਲ ਤਲ ਜਾਣਾ ਨਹੀਂ, ਇਹ ਅਸੀਂ ਮੈਨੂੰ ਵਿਚਾਰ ਆਉਂਦੀ ਰਹੀ ਵੀ ਕਿਉਂ ਨਾ ਮੈਂ ਖੁਸ਼ੀ ਲੈ ਲਾ, ਮੈਂ ਸਾਰਾ ਕੁਛ ਇਹ ਕਹਿੰਦਾ ਸੁਸਾਇਟੀ ਨੂੰ ਦੇ ਤਾ, ਕਹਿਣਾ ਹੀ ਸਿਖਾ ਲਿਆ ਸਾਧ ਸਿੰਘ ਜੀ, ਐਡੀ ਬੜੀ ਪ੍ਰਾਪਤੀਆਂ ਕਰਕੇ ਇੱਕ ਮਜ਼ਦੂਰ ਤੋਂ ਐਡੀ ਪ੍ਰਾਪਤੀ ਤੱਕ ਪਹੁੰਚਣ ਵਾਲਾ ਬੰਦਾ ਸਾਰਾ ਕੁਛ ਛੱਡ ਦਿਓ ਤਾਂ ਬੜੇ ਦੇ ਬੜੇ ਸਾਧੂ ਤਿਆਗੀ ਨਾਲੋਂ ਵੀ ਵੱਡਾ। ਕਿਉਂ ਮਹਾਰਾਜ? ਕਹਿੰਦੇ ਵੀ ਇਹ ਸ਼ਾਂਤੀ ਨਹੀਂ ਦਿੰਦੇ, ਹਰ ਬਿਨ ਜੀਓ ਜਲ ਵੱਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਔਰ ਨਾ ਹੀ ਤੋਂ ਨਾਮ ਤੋਂ ਬਗੈਰ ਜਿਹੜਾ ਅੰਦਰਲਾ ਕੌਲ ਹੈ ਜਿਹਦੇ 'ਚ ਅੰਮ੍ਰਿਤ ਹਰ ਵਕਤ ਵਰਦਾ ਰਹਿੰਦਾ ਜਿਹਦੀਆਂ ਪੱਤੀਆਂ ਦੇ ਉੱਤੇ, ਉਹ ਪੁੱਠਾ ਹੋ ਜਾਂਦਾ, ਪੁੱਠਾ ਹੋ ਕੇ ਸੁੰਗੜਨ ਲੱਗ ਜਾਂਦਾ, ਅਖੀਰ ਉਹਦੀਆਂ ਪੱਤੀਆਂ ਮੁਰਝਾ ਜਾਂਦੀਆਂ ਅਤੇ ਕੌਲ ਫੁੱਲ ਕਹਿੰਦੇ ਜਲਿਆ ਹੋਇਆ ਇਸਦਾ, ਉਹਦੀਆਂ ਨਿਸ਼ਾਨੀਆਂ ਚਿਹਰੇ 'ਤੇ ਆ ਜਾਂਦੀਆਂ, ਚਿਹਰਾ ਫਿੱਕਾ ਪੈ ਜਾਂਦਾ, ਫਰਸਟ੍ਰੇਸ਼ਨ ਆ ਜਾਂਦੀ ਹੈ, ਬੁੱਲਾਂ 'ਤੇ ਹਾਸਾ ਨਹੀਂ ਉਸ 'ਤੇ ਰਹਿੰਦਾ, ਹਰ ਵਕਤ ਚਿੰਤਾ 'ਚ ਰਹੇਗਾ। ਸੋ ਉਹਦੇ ਬਾਰੇ ਮਹਾਰਾਜ ਕਹਿੰਦੇ ਵੀ ਉਹ ਤਾਂ ਨਾਮ ਨਾ ਹੋਵੇ, ਉਹਦਾ ਕੁਦਰਤੀ ਐਕਸ਼ਨ ਇਹ ਹੈ ਕਿ ਤੇਰੇ ਅੰਦਰੋਂ ਸ਼ਾਂਤੀ ਖਤਮ ਹੋ ਜਾਏਗੀ। ਹੈ
ਜਲ ਬਲ ਜਾਵੇ ਕਿਉੜਾ ਨਾਮ ਤੋਂ ਬਿਨਾ, ਜਲ ਬਲ ਜਾਵੇ ਕਿਉੜਾ ਨਾਮ ਤੋਂ ਬਿਨਾ।
ਮੰਦਰ ਮੋਤੀਆਂ ਦੇ ਬਣੇ ਹੋਏ ਨੇ, ਸੋਨੇ ਦੀਆਂ ਪਲੇਟਾਂ ਨਾਲ ਡੈਕੋਰੇਟ ਕਰੇ ਹੋਏ ਨੇ, ਹੀਰੇ ਜਵਾਹਰਾਤ ਚਿਲਮਿਲ ਚਿਲਮਿਲ ਕਰਦੇ ਕੈਂਡਲੀਅਰ ਨੇ, ਅਤੇ ਪ੍ਰਕਾਸ਼ ਉਹਦਾ ਦੇਖਿਆ ਨਹੀਂ ਜਾਂਦਾ। ਮਹਾਰਾਜ ਕਹਿੰਦੇ ਫਿਰ ਇਹ ਤੇਰੇ ਅੰਦਰਲੇ ਕੌਲ ਨੂੰ ਤਾਂ ਹਰਾ ਨਹੀਂ ਨਾ ਇਹ ਕਰ ਸਕਦੇ, ਕੋਈ ਝੂਠੀ ਸ਼ੋਹਰਤ ਜ਼ਰੂਰ ਹੈ, ਅੰਦਰ ਬੈਠਣ ਵਾਲੇ ਨੂੰ ਸ਼ਾਂਤੀ ਨਹੀਂ ਦੇ ਸਕਦੇ। ਸਾਰੇ ਦੇਖ ਲਓ ਤੁਸੀਂ, ਸਾਰੀ ਦੁਨੀਆਂ 'ਚ ਨਿਗਾਹ ਮਾਰ ਕੇ ਦੇਖ ਲਓ ਵੀ ਮਾਇਆਧਾਰੀ ਕਿਵੇਂ ਰੋਂਦੇ ਨੇ, ਕੋਈ ਹੈ ਸੁਖੀ ਇੱਥੇ? ਵੱਡੇ ਤੋਂ ਵੱਡਾ ਵੀ ਸੁਖੀ ਨਹੀਂ ਹੈ। ਮਹਾਰਾਜ ਨੇ ਜਿੱਥੇ ਇਸ ਗੱਲ ਦਾ ਜ਼ਿਕਰ ਕੀਤਾ, ਕੰਪੈਰੀਜ਼ਨ ਕਰਿਆ ਨਾਮ ਦਾ ਅਤੇ ਦੌਲਤ ਦਾ, ਉੱਥੇ ਮਹਾਰਾਜ ਜੀ ਇਸੇ ਨਤੀਜੇ ਤੇ ਪਹੁੰਚੇ ਨੇ।
ਦੁਖੀਆ ਸਾ ਸੰਸਾਰ ਨਾਨਕ ਦੁਖੀਆ
ਵੱਡੇ ਪ੍ਰਤਾਪ ਵਾਲੇ ਮਾਇਆ ਵਾਲੇ ਸ਼ਕਤੀਆਂ ਵਾਲੇ ਮਹਾਰਾਜ ਜੀ ਨੇ ਸਾਰੇ ਇਹ ਸ਼ਬਦ ਦੇ ਅੰਦਰ ਗਿਣੇ ਨੇ। ਐਸ ਧਰਤੀ ਦੇ ਵਿੱਚ ਉਹ ਰਾਜਾ ਜਿਹਦੇ ਰਾਜ ਵਿੱਚ ਕਦੇ ਕਾਲ ਨਾ ਪੈਂਦਾ ਹੋਵੇ, ਜਿਹ ਤੋਂ ਵੱਡਾ ਸਾਰੇ ਅਰਥ ਪਲੈਨਟ ਦੇ ਉੱਤੇ ਕੋਈ ਰਾਜਾ ਨਾ ਹੋਵੇ, ਕਿਸੇ ਦਾ ਉਸ ਨੂੰ ਡਰ ਨਾ ਹੋਵੇ, ਜੋ ਜੀ ਚਾਹੇ ਮਨ ਦੇ ਵਿੱਚ ਭੋਗ ਕਰ ਸਕਦਾ ਹੋਵੇ, ਸਾਰੇ ਵਿਸ਼ਿਆਂ ਦਾ ਆਨੰਦ ਲੈ ਸਕਦਾ ਹੋਵੇ, ਕੋਈ ਉਹਨੂੰ ਬਿਮਾਰੀ ਨਾ ਲੱਗੇ ਅਤੇ ਕੋਈ ਉਹਦੇ ਰਾਜ ਦੇ ਵਿੱਚ ਵਿਦਰੋਹ ਕਰਨ ਵਾਲਾ ਨਾ ਹੋਵੇ, ਸਾਰੀ ਫੌਜ ਅਤੇ ਸਾਰੀ ਪਬਲਿਕ ਉਹਨੂੰ ਇਹ ਮੰਨਦੀ ਹੋਵੇ ਵੀ ਇਹ ਤਾਂ ਰੱਬ ਹੈ ਸਾਡਾ, ਖਜ਼ਾਨਾ ਉਹਦਾ ਭਰਿਆ ਹੋਇਆ ਹੋਵੇ, ਬਿਮਾਰੀ ਉਸਦੇ ਦੇਸ਼ 'ਚ ਕੋਈ ਨਾ ਆਉਂਦੀ ਹੋਵੇ, ਉਸ ਚੱਕਰਵਰਤੀ ਰਾਜੇ ਨੂੰ ਜੋ ਸੁੱਖ ਹੈ ਉਸ ਨੂੰ ਇੱਕ ਯੂਨਿਟ ਗਿਣਦੇ ਨੇ। ਧਰਤੀ ਅਰਥ ਪਲੈਨਟ ਦੇ ਵਿੱਚ ਜਿਹਨੂੰ ਪੂਰਾ ਸੁੱਖ ਕਹਿੰਦੇ ਨੇ, ਮਾਇਕ ਸੁੱਖ, ਉਹਨੂੰ ਇੱਕ ਯੂਨਿਟ ਗਿਣਿਆ ਜਾਂਦਾ, ਇੱਕ ਯੂਨਿਟ ਹੈ ਸਮਝ ਲਓ, ਇੱਕ ਸ਼ਤਾਂਕ ਦਾ ਇੱਕ ਤੋਲਾ ਗਿਣ ਲਓ। ਇਸ ਤੋਂ 100 ਗੁਣਾ ਸੁੱਖ ਜ਼ਿਆਦੇ ਜਦੋਂ ਸਰੀਰ ਛੱਡ ਕੇ ਥੋੜ੍ਹਾ ਜਿਹਾ ਪੁੰਨ ਕਰਕੇ ਜਦ ਅਸੀਂ ਜਾਂਦੇ ਹਾਂ, ਦਾਨ ਕਰਕੇ ਪੁੰਨ ਕਰਕੇ, ਕੋਈ ਸੇਵਾ ਕਰਤੀ ਕਿਸੇ ਦੀ, ਕੋਈ ਨੇਕ ਕੰਮ ਕਰ ਦਿੱਤਾ, ਕਿਸੇ ਦਾ ਦਿਲ ਰੱਖ ਲਿਆ, ਕਿਸੇ ਬਿਮਾਰ ਦਾ ਇਲਾਜ ਕਰਾ ਦਿੱਤਾ, ਕਿਸੇ ਗਰੀਬ ਦੀ ਲੜਕੀ ਦੀ ਸ਼ਾਦੀ ਕਰ ਦਿੱਤੀ, ਜਾਂ ਹੋਰ ਇਹੋ ਜਿਹੇ ਨੇਕ ਕੰਮ ਕਰ ਦਿੱਤੇ, ਕੋਈ ਬੱਚਾ ਪੜ੍ਹਨ ਵਾਲਾ ਪੜ੍ਹ ਨਹੀਂ ਸਕਦਾ ਉਹਨੂੰ ਪੜ੍ਹਾਤਾ, ਉਹ ਛੋਟੇ ਸਵਰਗ ਵਿੱਚ ਜਾਂਦਾ ਜਿਹੜਾ ਸਭ ਤੋਂ ਪਹਿਲਾਂ ਪ੍ਰਾਪਤ ਹੁੰਦਾ ਹੈ, ਉਹਨੂੰ ਗੰਧਰਵ ਲੋਕ ਕਹਿੰਦੇ ਨੇ, ਅਤੇ ਉੱਥੇ ਉਸ ਰਾਜੇ ਨਾਲੋਂ 100 ਗੁਣਾ ਸੁੱਖ ਜ਼ਿਆਦੇ ਹੁੰਦਾ ਜਿਹੜਾ ਉਸ 'ਤੇ ਬਹੁਤਾ ਇੱਥੇ ਪੁੰਨਦਾਨ ਕਰ ਜਾਂਦਾ ਹੈ, ਸੇਵਾ ਕਰ ਜਾਂਦਾ, ਉਹ ਇਸ ਤੋਂ ਅਗਲੇ ਸਵਰਗ ਵਿੱਚ ਜਾਂਦਾ ਜਿਹਨੂੰ ਦੇਵ ਗੰਧਰਵ ਕਹਿੰਦੇ ਨੇ ਲੋਕ ਨੇ। ਇਹ ਕਈਆਂ ਪ੍ਰੇਮੀਆਂ ਦੇ ਖਿਆਲਾਂ 'ਚ ਇਹ ਹੈ ਵੀ ਇਹ ਅਰਥ ਪਲੈਨਟ ਤੋਂ ਗਾਂ ਵੀ ਦੁਨੀਆ ਹੈ, ਕੋਈ 3 ਕਿਸਮ ਦੀ ਦੁਨੀਆ ਤਾਂ ਹੈਗੀ ਮੈਟਰ ਦੀ, 3 ਕਿਸਮ ਦੀ ਦੁਨੀਆ ਇਹ, ਇੱਕ ਤਾਂ ਸਥੂਲ ਦੁਨੀਆ ਜਿਹੜੇ ਤੁਹਾਨੂੰ ਖੰਡ ਬ੍ਰਹਿਮੰਡ ਤੁਰੇ ਫਿਰਦੇ ਦਿਸਦੇ ਨੇ ਦੂਰਬੀਨਾਂ ਨਾਲ ਖੁਰਦਬੀਨਾਂ ਨਾਲ, ਇਹਨਾਂ ਦੇ ਉੱਤੇ ਰਹਿਣ ਵਾਲੇ ਜੀਵ ਸਭ ਕਿਸਮ ਦੇ, ਅਤੇ ਇਹਨਾਂ ਦੇ ਵਿੱਚ ਵਰਤਣ ਵਾਲੇ 5 ਤੱਤ, ਅਤੇ ਇਹਨਾਂ ਦੇ ਪ੍ਰਮਾਣੂ, ਇਹਨਾਂ ਦੀ ਐਨਰਜੀ ਇਲੈਕਟ੍ਰੋਨਿਕ ਅਤੇ ਆਦਿ ਪ੍ਰੋਟੋਨ ਅਤੇ ਨਿਊਟ੍ਰੇਨ, ਅਤੇ ਇਹਨਾਂ ਤੋਂ ਅੱਗੇ ਐਨਰਜੀ, ਇਹ ਸਾਰਾ ਸਥੂਲ ਜਗਤ ਹੈ, ਇਹਨੂੰ ਸਥੂਲ ਦੁਨੀਆ ਕਹਿੰਦੇ ਨੇ। ਇਸ ਤੋਂ ਅੱਗੇ ਹੋਇਆ ਕਰਦਾ ਹੈ ਜਿੱਥੇ ਜਾ ਕੇ ਐਨਰਜੀ ਤੋਂ ਉੱਪਰਲੇ ਪਾਸੇ ਜਿੱਥੇ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਸੀਡ ਹੈ ਜਿਹਨੂੰ ਸੁਪਰ ਮੈਟਰ ਕਹਿੰਦੇ ਨੇ, ਇਹ ਸੂਖਸ਼ਮ ਮੈਟਰ ਦੀ ਦੁਨੀਆ ਹੈ ਜਿਹਦੇ ਵਿੱਚ ਦੇਵੀ ਦੇਵਤਾ ਸਾਰੇ ਸਵਰਗ ਨੇ। ਇਹ ਜਿਹੜੀ ਸਾਡੀ ਸਾਇੰਸ ਦੀ ਵੱਡੀ ਤੋਂ ਵੱਡੀ ਪਹੁੰਚ ਹੈ ਉਹ ਐਨਰਜੀ ਤੱਕ ਹੈ, ਇਹ ਬਿਗ ਬੈਂਗ ਤੱਕ ਤਾਂ ਪਹੁੰਚ ਗਏ ਵੀ ਜਿਹੜਾ ਮਾਇਕ ਧਮਾਕਾ ਹੋਇਆ ਉੱਥੇ ਤੱਕ ਤਾਂ ਇਹਨਾਂ ਦੇ ਜੰਤਰ ਦੱਸਦੇ ਨੇ। ਇਦੋਂ ਕਹਾਂ ਜਿਹੜਾ ਸੂਖਸ਼ਮ ਧਮਾਕਾ ਹੋਇਆ, ਧਮਾਕਾ ਨਹੀਂ ਸ਼ਬਦ ਹੋਇਆ, ਇਹ ਕਵਾਵੇ ਤੇ ਸਭ ਹੋਆ। ਓਂਕਾਰ ਦਾ ਜਿਹੜਾ ਸ਼ਬਦ ਹੋਇਆ, ਓਂਕਾਰ ਧੁਨ ਪ੍ਰਗਟ ਹੋਣ ਕਰਕੇ ਪ੍ਰਕਿਰਤੀ ਬਣੀ, ਪ੍ਰਕਿਰਤੀ ਦੇ ਵਿੱਚ ਫਿਰ ਧੁਨ ਬਣੀ ਪ੍ਰਕਿਰਤਕ ਚੀਜ਼ਾਂ ਦੀ। ਉਹ ਧੁਨਾਂ ਦੇ ਨਾਲ ਫਿਰ ਗਾਹਾਂ ਹੀ ਗਾਹਾਂ ਵਾਧਾ ਤੁਰਿਆ ਜਾਂਦਾ। ਸਾਰੀ ਸ਼ਬਦ ਦੀ ਕ੍ਰਿਏਸ਼ਨ ਹੈ, ਸਥੂਲ ਵੀ ਅਤੇ ਸੂਖਸ਼ਮ ਵੀ। ਇਸ ਤੋਂ ਉੱਪਰਲੇ ਪਾਸੇ ਸਥੂਲ ਤੋਂ ਸੂਖਸ਼ਮ ਦੁਨੀਆਂ ਹੁੰਦੀ ਹੈ, ਜਿਹਦੇ 'ਚ ਬਹੁਤ ਜ਼ੋਰ ਹੁੰਦਾ, ਬਹੁਤ ਸੋਝੀ ਹੁੰਦੀ ਹੈ। ਉਹਦੇ ਵਿੱਚ ਇਹ ਸਵਰਗ ਲੋਕ ਨੇ। ਇਹਨਾਂ ਸਵਰਗ ਲੋਕਾਂ 'ਚੋਂ ਵੀ ਇੱਕ ਫਿਰ ਅੱਗੇ ਹੋਰ ਦੁਨੀਆ ਹੈ, ਜਿੱਥੇ ਇਹਨਾਂ ਤੋਂ ਵੀ ਅੱਗੇ ਸੁਪਰ ਸੂਖਸ਼ਮ ਤੱਤ ਨੇ, ਉਹਨੂੰ ਕਾਰਨ ਦੁਨੀਆ ਕਹਿੰਦੇ ਨੇ। ਇਹ ਸਾਰੀਆਂ ਤਿੰਨੇ ਜਿਹੜੀਆਂ ਮੈਂ ਦੱਸੀਆਂ, ਇਹ ਕਾਲ ਦੇ ਚੱਕਰ 'ਚ ਨੇ, ਇਹ ਖਤਮ ਵੀ ਹੋ ਜਾਂਦੀਆਂ, ਬਣ ਵੀ ਜਾਂਦੀਆਂ। ਸਾਰੇ ਆ ਜਾਂਦੇ ਨੇ ਸਵਰਗ ਲੋਕਾਂ ਦੇ ਵਾਸੀ ਜਿੰਨੇ ਵੀ ਨੇ, ਇਹਨਾਂ ਦੇ ਉੱਤੇ ਅਕਾਲ ਮੰਡਲ ਹੈ, ਜਿੱਥੇ ਕਦੇ ਵੀ ਕਾਲ ਟਾਈਮ ਦਾ ਟਾਈਮ ਦੀ ਪਹੁੰਚ ਨਹੀਂ ਹੈ। ਉਸ ਥਾਂ ਦੇ ਉੱਤੇ ਮੌਤ ਹੈ ਹੀ ਨਹੀਂ, ਮੌਤ ਤਾਂ ਤਿੰਨ ਦੁਨੀਆਂ 'ਚੋਂ ਉੱਪਰ ਹੈ ਨਹੀਂ, ਉਹ ਤਾਂ ਅਟਰਨਲ ਲਾਈਫ ਹੈ, ਸਦਾ ਸਦੀਵੀ ਜੀਵਨ। ਜਿਹਨੂੰ ਇਹ ਜੀਵਨ ਯੁਕਤੀ ਦਾ ਪਤਾ ਲੱਗ ਗਿਆ, ਮੈਂ ਸਦੀਵੀ ਜੀਵਨ 'ਚ ਕਿਵੇਂ ਪਹੁੰਚ ਸਕਦਾ, ਉਹ ਭਾਗਾਂ ਵਾਲਾ ਹੈ ਸ੍ਰਿਸ਼ਟੀ 'ਚ ਆ ਕੇ। ਬਾਕੀ ਸਭ ਬੇਭਾਗ ਨੇ, ਤੁਰੇ ਫਿਰਦੇ, ਆਪਣਾ ਵਕਤ ਖਰਾਬ ਕਰਕੇ ਸੰਸਾਰ ਤੋਂ ਚਲੇ ਜਾਂਦੇ ਨੇ। ਸੋ ਇਹ ਜਿਹੜੀ ਸਾਡੀ ਸਥੂਲ ਦੁਨੀਆ, ਇਹ ਤੋਂ ਅੱਗੇ ਜਿਹੜੀ ਸੂਖਸ਼ਮ ਦੁਨੀਆ ਹੈ, ਈਥਰੀਕਲ ਵਰਲਡ ਜਿਹਨੂੰ ਕਹਿੰਦੇ ਨੇ, ਉਹ ਤੇ ਅੱਗੇ ਐਸਟਰਲ ਵਰਲਡ ਹੁੰਦੀ ਹੈ। ਉਹ ਤੇ ਅੱਗੇ ਫਿਰ ਸੈਲਫ ਦੀ ਵਰਲਡ ਹੈ, ਜਿਹਨੂੰ ਰੂਹ ਦੀ ਦੁਨੀਆ ਕਹਿੰਦੇ ਨੇ, ਉਹ ਬਹੁਤ ਦੂਰ ਹੈ। ਉਹਦੇ ਵਿੱਚ ਐਂਟਰੀ ਜਿਹੜੀ ਹੈ ਕਾਲ ਤੋਂ ਕ੍ਰੋਸ ਕਰਨਾ ਬਹੁਤ ਔਖਾ ਹੈ। ਸਾਰੇ ਧਰਮਾਂ ਨੂੰ ਤੁਸੀਂ ਪੜ੍ਹ ਕੇ ਦੇਖ ਲਓ, ਸਾਰੇ ਇਸ ਗੱਲ 'ਤੇ ਹੁੰਦੇ ਨੇ ਵੀ ਕਾਲ ਨੂੰ ਕਿਵੇਂ ਕ੍ਰੋਸ ਕਰਿਆ ਜਾਵੇ। ਉਹਦੀ ਤਾਕਤ ਵੀ ਬਹੁਤ ਦੱਸਦੇ ਨੇ, ਉਹ ਪੁਟਕਾ ਆਉਂਦਾ ਸੀ ਕਲਯੁਗ ਕਹਿ ਦਿੰਦੇ ਹਾਂ ਜਾਂ ਕਾਲ ਵੀ ਕਹਿ ਦਿੰਦੇ ਹਾਂ। ਸੋ ਇਹਨਾਂ ਦੇ ਵਿੱਚ ਹੀ ਸੂਖਸ਼ਮ ਦੁਨੀਆਂ ਦੇ ਅੰਦਰ ਦੂਸਰਾ ਜਿਹੜਾ ਹੈ ਉਹਨੂੰ ਗੰਧਰਵ ਲੋਕ ਕਹਿੰਦੇ ਨੇ। ਗੰਧਰਵ ਲੋਕ ਦੇ ਅੰਦਰ ਇੱਥੇ ਦੇ ਬਾਦਸ਼ਾਹ ਨਾਲੋਂ 10,000 ਗੁਣਾ ਜ਼ਿਆਦਾ ਸੁੱਖ ਹੈ, ਜਿਹੜੀ ਮੈਂ ਪਹਿਲਾਂ ਯੂਨਿਟ ਦੱਸੀ। ਉੱਥੇ ਅੱਗੇ ਪਿੱਤਰ ਲੋਕ ਹੁੰਦਾ, ਜਿੱਥੇ ਅਸੀਂ ਚਾਹੁੰਦੇ ਹਾਂ, ਅਨੁਮਾਨ ਲਾਉਂਦੇ ਹਾਂ ਵੀ ਸਾਡੇ ਪਿੱਤਰ ਉੱਥੇ ਰਹਿੰਦੇ ਨੇ। ਉਹ ਪਿੱਤਰ ਲੋਕ ਦੇ ਵਿੱਚ ਪਹੁੰਚਣਾ, ਬਹੁਤ ਪੁੰਨਦਾਨ ਕਰਕੇ ਆਦਮੀ ਪਹੁੰਚਦਾ, ਸੇਵਾ ਕਰਕੇ, ਨੇਕ ਕੰਮ ਕਰਕੇ। ਉਸ ਤੇ ਉੱਪਰਲੇ ਪਾਸੇ ਫਿਰ ਸਵਰਗ ਹੈ, ਜਿਹਨੂੰ ਹੈਵਨਸ ਬਹੁਤ ਸਾਰੀਆਂ ਨੇ, ਸਵਰਗ ਲੋਕ ਕਹਿੰਦੇ ਨੇ ਉਹਨੂੰ। ਉੱਥੇ 10,00,000 ਗੁਣਾ ਜ਼ਿਆਦਾ ਸੁੱਖ ਹੈ ਇੱਥੇ ਦੇ ਬਾਦਸ਼ਾਹ ਨਾਲ। ਉਸ ਦੇ ਉੱਪਰਲੇ ਪਾਸੇ 10,00,000,000 ਗੁਣਾ ਜ਼ਿਆਦਾ ਸੁੱਖ ਹੈ। ਉਸ ਤੋਂ ਉੱਪਰ ਹੈ ਇੰਦਰ ਲੋਕ। ਇੰਦਰ ਲੋਕ 'ਚ 10,00,000,000 ਗੁਣਾ ਜ਼ਿਆਦਾ ਸੁੱਖ ਹੈ ਇੱਥੇ ਦੇ ਬਾਦਸ਼ਾਹ ਨਾਲ, ਲੇਕਿਨ ਮਨ ਤਾਂ ਉੱਥੇ ਵੀ ਸ਼ਾਂਤ ਨਹੀਂ ਹੈ, ਭਟਕਣ ਉੱਥੇ ਵੀ ਹੈ। ਇੱਕ ਤਾਂ ਈਰਖਾ ਰਹਿੰਦੀ ਹੈ ਉੱਥੇ, ਇੱਕ ਚਿੰਤਾ ਲੱਗੀ ਰਹਿੰਦੀ ਹੈ। ਉੱਥੇ ਦਾ ਜੋ ਬਾਦਸ਼ਾਹ ਜਿਹਨੂੰ ਸਾਰਿਆਂ ਤੋਂ ਜ਼ਿਆਦਾ ਸੁਖੀ ਕਹਿੰਦੇ ਨੇ ਇੰਦਰ ਲੋਕ ਦੇ, ਉਹਨੂੰ ਇੰਦਰ ਦੀ ਵਿਆਧੀ ਹੈ, ਉਹਨੂੰ ਪਦਵੀ ਹੈ ਇੰਦਰ ਦੀ। ਜਿਵੇਂ ਸਾਡੇ ਪ੍ਰੈਜੀਡੈਂਟ ਕਹਿੰਦੇ ਨੇ, ਪ੍ਰਾਈਮ ਮਿਨਿਸਟਰ ਕਹਿੰਦੇ ਨੇ, ਉੱਥੇ ਜਿਹੜਾ ਵੀ ਤਪ ਕਰਕੇ ਚਲਿਆ ਗਿਆ ਉਹ ਇੰਦਰ ਦੀ ਪਦਵੀ 'ਤੇ, ਇੰਦਰ ਦੇ ਸਿੰਘਾਸਨ 'ਤੇ ਬੈਠ ਕੇ ਇੰਦਰ ਏ ਕਹਾਉਂਦਾ ਆਪਣੇ ਆਪ ਨੂੰ। ਯਾਨੀ 10,00,000,000 ਗੁਣਾ ਜ਼ਿਆਦਾ ਸੁੱਖ ਹੈ, ਅਨੁਮਾਨ ਲਾਓ ਤੁਸੀਂ। ਮਨ ਸ਼ਾਂਤ ਹੋਇਆ, ਮਹਾਰਾਜ ਕਹਿੰਦੇ ਨਹੀਂ ਮਨ ਨਹੀਂ ਸ਼ਾਂਤ ਹੋਇਆ। ਗੌਤਮ ਤਪਾ ਹੱਲਿਆ ਇਸਤਰੀ ਤਿਸ ਦੇਖ ਇੰਦਰ ਲਵਾਣਾ। ਗੌਤਮ ਤਪਾ ਸਤਯੁਗ 'ਚ ਹੋਇਆ, ਅਤੇ ਉਸਦੀ ਜਿਹੜੀ ਇਸਤਰੀ ਸੀ ਹੱਲਿਆ, ਸਾਰੀ ਦੁਨੀਆ ਨਾਲੋਂ ਜ਼ਿਆਦਾ ਖੂਬਸੂਰਤ ਸੀ। ਅਤੇ ਉਹਦੇ ਮਨ 'ਚ, ਕਿਉਂਕਿ ਉਹਨਾਂ ਲੋਕਾਂ 'ਚ ਅਖਤਿਆਰ ਹੈ ਵੀ ਉਹ ਚਾਹੇ ਸਥੂਲ ਸਰੀਰ ਧਾਰਨ ਕਰ ਲੈਣ, ਸਾਡੇ 'ਚ ਨਹੀਂ ਹੈ ਵੀ ਅਸੀਂ ਸੂਖਸ਼ਮ ਧਾਰਨ ਕਰ ਲਈਏ। ਪਰ ਜਿਹੜੇ ਨਾਮ ਜਪਣ ਵਾਲੇ ਆ ਉਹਨਾਂ ਨੂੰ ਕਿਰਿਆ ਹੁੰਦੀ ਹੈ ਵੀ ਇਹ ਬੋਡੀ 'ਚੋਂ ਐਸਟਰਲ ਬੋਡੀ ਕੱਢ ਲੈਂਦੇ ਨੇ, ਉਹਨਾਂ ਉਹ ਸੂਖਸ਼ਮ ਸਰੀਰ ਦੇ ਵਿੱਚ ਹੀ ਉੱਥੇ ਪਹੁੰਚ ਸਕਦੇ, ਉਹ ਵੀ ਆ ਕੇ ਸਾਡੇ ਕੋਲ ਸਥੂਲ ਸਰੀਰ ਧਾਰਨ ਕਰ ਸਕਦੇ। ਇੰਦਰ ਨੇ ਇਸ ਭਟਕਣਾ 'ਚ ਵਿਸ਼ੇ ਭੋਗ ਦੇ ਵਿੱਚ ਸਰੀਰ ਧਾਰਨ ਕਰ ਲਿਆ ਅਤੇ ਰੂਪ ਬਣਾ ਲਿਆ ਗੌਤਮ ਦਾ। ਅਤੇ ਇੱਧਰਲੇ ਪਾਸੇ ਇੱਕ ਦੇਵਤੇ ਤੋਂ, ਜਿਸਦਾ ਨਾਮ ਚੰਦਰ ਸੀ, ਚੰਦਰਮਾ, ਉਸ ਤੋਂ ਮਦਦ ਲਈ ਵੀ ਇਹ ਜਦੋਂ ਗੌਤਮ ਤਪਾ ਜਿਹੜਾ ਹੈ ਇਹ ਰੋਜ਼ ਗੰਗਾ ਜੀ 'ਚ ਇਸ਼ਨਾਨ ਕਰਨ ਜਾਂਦਾ ਅਤੇ ਇਹ ਇਸ਼ਨਾਨ ਕਰਦਾ ਮੁਰਗੇ ਦੀ ਵਾਂਗ ਤੋਂ ਉੱਠਦਾ, ਉੱਠ ਕੇ ਫਿਰ ਜਾਂਦਾ। ਅਤੇ ਉਹ ਇਹ ਅਰੇਂਜਮੈਂਟ ਕੀਤਾ ਗਿਆ ਵੀ ਤੂੰ ਬਿਲਕੁਲ ਮੁਰਗੇ ਵਾਂਗੂ ਬੋਲ ਸਕਦਾ, ਤੂੰ ਮੁਰਗੇ ਵਾਂਗੂ ਨੂੰ ਬੋਲਦੀ ਉਹ ਚਲਿਆ ਜਾਊਗਾ, ਮੈਨੂੰ ਟਾਈਮ ਮਿਲ ਜਾਏਗਾ, ਅਤੇ ਰੂਪ ਮੇਰਾ ਗੌਤਮ ਦਾ ਹੈਗਾ ਹੀ ਬਣਾਇਆ ਹੋਇਆ। ਸੋ ਇਹਨਾਂ ਦੋਹਾਂ ਨੇ ਸਾਜਿਸ਼ ਕਰ ਲਈ। ਸਾਜਿਸ਼ ਕਰੀ ਹੋਈ, ਰਿਸ਼ੀ ਜਦੋਂ ਮੁਰਗਾ ਬੋਲਿਆ ਨਹਾਉਣ ਵਾਸਤੇ ਚਲਿਆ ਗਿਆ ਅਤੇ ਇਹ ਉਹਦੇ ਅੰਦਰ ਜਾ ਵੜਿਆ। ਅਹਲਿਆ ਨੇ ਪੁੱਛਿਆ ਵੀ ਤੂੰ ਜਾਣਾ ਨਹੀਂ ਅਜੇ? ਕਹਿੰਦੇ ਨਹੀਂ, ਮੈਂ ਅਜੇ ਠਹਿਰ ਕੇ ਜਾਊਂਗਾ। ਉਧਰਲੇ ਪਾਸੇ ਜਦੋਂ ਗੰਗਾ 'ਤੇ ਇਸ਼ਨਾਨ ਕਰਨ ਗਿਆ ਤਾਂ ਗੰਗਾ ਆਵਾਜ਼ ਆਈ ਉੱਥੋਂ ਕਿ ਤੇਰੇ ਘਰ ਵਿੱਚ ਚੋਰ ਨੇ। ਫੌਰਨ ਵਾਪਸ ਚਲਿਆ ਗਿਆ। ਸੋ ਅਹਲਿਆ ਦੀ ਇਸਤਰੀ ਜਿਹੜੀ ਲੜਕੀ ਸੀ ਉਹ ਬਾਹਰ ਬਿਠਾ ਦਿੱਤੀ ਅਤੇ ਮੰਦ ਕਰਮ ਕਰਨ ਲੱਗਿਆ ਅਤੇ ਉਧਰੋਂ ਗੌਤਮ ਆ ਗਿਆ ਅਤੇ ਉਹਨੇ ਸਾਰੀ ਗੱਲ ਪੁੱਛ ਲਈ ਵੀ ਘਰ 'ਚ ਕੌਣ ਹੈ। ਉਹਨੇ ਕਿਹਾ ਮਜ਼ਾਰ। ਉਹ ਸਮਝ ਗਿਆ ਵੀ ਇਹ ਗਲਤ ਗੱਲ ਕਹਿੰਦੀ ਹੈ। ਉਸਨੇ ਜਾ ਕੇ ਜਦ ਇੰਦਰ ਦੇਖਿਆ ਅਤੇ ਚੰਦਰਮਾ ਦਰਵਾਜ਼ੇ ਮੂਹਰੇ ਖੜ੍ਹਾ ਦੇਖਿਆ, ਉਸ ਵੇਲੇ ਸ਼ਰਾਪ ਦੇ ਤਾ ਦੋਹਾਂ ਨੂੰ। ਉਸ ਨੂੰ ਤਾਂ ਦੇ ਤਾ ਵੀ ਜਾ, ਤੂੰ ਇੱਕ ਪੱਗ ਵਾਸਤੇ ਆਇਆ, ਤੇਰੇ ਸਰੀਰ 'ਤੇ ਹਜ਼ਾਰ ਹੋ ਜਾਏਗੀ। ਇਹਨੂੰ ਦੇ ਤਾ ਵੀ ਤੇਰਾ ਤੇਜ ਜਿਹੜਾ ਹੁਣ ਕਾਇਮ ਨਹੀਂ ਰਹਿਣਾ, ਕਿਉਂਕਿ ਤੂੰ ਵਿਮਾਨੀ ਦੇ ਦੇਵਤਾ ਹੈ ਮੂਨ ਪਲੈਨਟ ਦਾ, ਅਤੇ ਹੁਣ ਇਹ ਜਿਹੜਾ ਹੈ ਇਹਦਾ ਤੇਜ ਖਤਮ ਹੋ ਜਾਣਾ, ਹਨੇਰਾ ਛਾ ਗਿਆ ਸਾਰੀ ਦੁਨੀਆ 'ਤੇ। ਉਸ ਵੇਲੇ ਇੰਦਰ ਸਵਰਗ ਲੋਕ 'ਚ ਵਾਪਸ ਨਾ ਜਾਵੇ, ਸਹਿਸ ਸਰੀਰ ਚਿਹਨ ਪੱਗ ਹੋਏ ਤਾਂ ਮਨ ਪੱਛੋ ਤਾਣਾ, ਫੁੱਲਾਂ 'ਚ ਲੋਕੇ ਬਹਿ ਗਿਆ ਕੌਲ ਫੁੱਲਾਂ 'ਚ, ਇੰਦਰਪੁਰੀ ਸੁਣਨੀ ਹੋ ਗਈ। ਸੋ ਉਸ ਵੇਲੇ ਸਾਰੇ ਦੇਵਤਿਆਂ ਨੇ ਜੋ ਇੰਦਰਪੁਰੀ ਦੇ ਸੀਗੇ ਸਭ ਨੇ ਪੁਕਾਰ ਵਿਸ਼ਨੂੰ ਭਗਵਾਨ ਕੋਲ ਕਰਕੇ, ਇਹਦਾ ਜਿਹੜਾ ਸ਼ਰਾਪ ਸੀ ਉਹ ਬਖਸ਼ਾ ਕੇ ਇਹ ਕਰਿਆ ਵੀ ਹਰ ਪੱਗ ਦੇ ਅੰਦਰ ਨੇਤਰ ਹੋ ਜਾਵੇ ਇਹਦੇ। ਮਹਾਰਾਜ ਕਹਿੰਦੇ ਉਹਦਾ ਮਨ ਟਿਕਿਆ, ਸ਼ਾਂਤ ਆਈ ਮਨ ਨੂੰ, ਭੋਗਾਂ ਤੋਂ ਉੱਪਰ ਹੋਇਆ, ਐਡਿਆ ਬੜੇ ਸੁੱਖ ਦਾ ਮਾਲਕ, 10 ਅਰਬ ਜਿੰਨਾ ਸੁੱਖ ਉਸਨੂੰ ਇੱਥੇ ਦੇ ਬਾਦਸ਼ਾਹ ਨਾਲੋਂ, ਸਾਡੇ ਨਾਲੋਂ ਤਾਂ ਪਤਾ ਹੀ ਨਹੀਂ ਕਿੰਨਾ ਜ਼ਿਆਦਾ ਸੁਖੀ ਆ ਉਹ। ਉਹਦਾ ਵੀ ਮਨ ਭਟਕਦਾ ਰਿਹਾ, ਸਾਂਸਰਦਾਨ ਦੇ ਇੰਦਰ ਰੋਆਇਆ, ਪਰਸ ਰਾਮ ਰੋਵੇ ਘਰ ਆਇਆ। ਜਦੋਂ ਸ਼੍ਰੀ ਰਾਮਚੰਦਰ ਜੀ ਮਹਾਰਾਜ ਨੇ ਉਹਦੀ ਸਾਰੀ ਸ਼ਕਤੀ ਖਿੱਚ ਲਈ, ਉਸ ਵੇਲੇ ਉਹ ਰੋਇਆ। ਉਹਨੇ 21 ਵਾਰੀ ਸਾਰੇ ਕਸ਼ਤਰੀ ਮਾਰ ਕੇ ਨੇਕ ਸ਼ਤਰਾਇਣ ਦੇਸ਼ ਕਰ ਦਿੱਤਾ ਸੀ। ਦੂਸਰੀ ਵਾਰੀ ਰੋਇਆ ਜਦ ਉਹਦਾ ਪਿਤਾ ਜਮਦਗਨ ਸਾਂਸਰ ਬਾਬੂ ਰਾਜੇ ਨੇ ਮਾਰ ਦਿੱਤਾ, ਉਸ ਵੇਲੇ ਰੋਇਆ। ਸੋ ਕਹਿੰਦੇ ਐਡੇ ਐਡੇ ਵੀ ਦੁਖੀ ਹੁੰਦੇ ਗਏ ਅਤੇ ਸਾਡੀ ਕੀ ਗੱਲ ਹੈ। ਇਸ ਤਰ੍ਹਾਂ ਮਹਾਰਾਜ ਨੇ ਸਾਰੀ ਗਿਣਤੀ ਕਰੀ। ਅਜੈਸ ਰੋਵੇ ਭੀਖਿਆ ਖਾਏ, ਐਸੀ ਦਰਗਾਹ ਮਿਲੇ ਸਜਾਏ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ, ਰੋਵੇ ਦਹਿਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਵਾਏ। ਸਾਧ ਬਣ ਕੇ ਧੋਖੇ ਦੇ ਨਾਲ ਸੀਤਾ ਜੀ ਨੂੰ ਲੈ ਕੇ ਆਇਆ ਸੀ। ਰੋਵੇ ਪਾਂਡਵ ਭਏ ਮਜੂਰ, ਜਦੋਂ ਪਾਂਡਵ ਪੰਜੇ ਹੀ ਜੂਏ 'ਚ ਹਾਰ ਗਏ, ਸ਼ਰਤ ਇਹ ਸੀ ਕਿ 12 ਮਨਸ ਦਾ ਬਨਵਾਸ, 13ਵਾਂ ਵਰਸ ਦਾ ਗੁਪਤ ਬਨਵਾਸ। ਉਹ ਜਦੋਂ ਗੁਪਤ ਸੀ ਉਹਦੇ 'ਚ ਇਹਨੇ ਸਾਰੇ ਭਾਰਤ ਵਰਸ਼ ਦੇ ਵਿੱਚ ਜਸੂਸ ਛੱਡ ਦਿੱਤੇ ਦੁਰਯੋਧਨ ਨੇ, ਬਈ ਪਤਾ ਕਰੋ, ਮੁੜ ਕੇ ਫਿਰ 12 ਮਨਸ ਦਾ ਹੋ ਜਾਣਾ ਸੀ। ਸੋ ਉਸ ਵੇਲੇ ਇਹਨਾਂ ਨੇ ਭੇਸ ਬੁਟਾਏ, ਇੰਦਰ ਅਰਜਨ ਆਪਣੇ ਗੰਡੀਵ ਧਨਸ਼ ਨੂੰ ਛੱਡ ਕੇ ਤਬਲਾ ਸਿਖਾਉਣ ਅਤੇ ਨਾਚ ਸਿਖਾਉਣ 'ਤੇ ਲੱਗਿਆ। ਨਕਲ ਅਤੇ ਸਹਿਦੇਵ ਘੋੜੇ ਅਤੇ ਗਾਈਆਂ ਦੇ ਚਰਵਾਏ ਲੱਗੇ, ਅਧਿਸ਼ਟਰ ਜੂਆ ਘਲਾਉਣ 'ਤੇ ਲੱਗਿਆ ਉਸ, ਅਤੇ ਜਿਹੜਾ ਭੀਮ ਸੀ ਇਹ ਰਸੋਈਆ ਬਣਿਆ, ਅਤੇ ਦਰੋਪਦੀ ਨੂੰ ਜਾ ਕੇ ਰਾਣੀ ਦੀ ਸੇਵਾ ਕਰਨੀ ਪਈ, ਉਹਦੇ ਕੇਸ ਵਾਹੁੰਦੀ ਹੈ, ਸ਼ਿੰਗਾਰ ਲਾਉਂਦੀ ਹੈ। ਉਸ ਵੇਲੇ ਜਦੋਂ ਇਕੱਠੇ ਹੁੰਦੇ ਨੇ ਕਿਤੇ ਸੰਯੋਗ ਦੇ ਨਾਲ ਲੁਕ ਛਿਪ ਕੇ, ਉੱਥੇ ਉਹ ਵੀ ਰੋਂਦਾ ਉਹ ਵੀ ਰੋਂਦਾ ਵੀ ਆਹ ਸਾਡਾ ਹਾਲ ਹੋ ਕੀ ਗਿਆ, ਹੁਣ ਇਹਦੇ 'ਚੋਂ ਕਿਵੇਂ ਸਾਡਾ ਛੁਟਕਾਰਾ ਹੋਏਗਾ। ਰੋਵੇ ਪਾਂਡਵ ਭਏ ਮਜੂਰ, ਜਿਨਕੇ ਸਵਾਮੀ 16 ਕਲਾਂ ਸੰਪੂਰਨ, ਕ੍ਰਿਸ਼ਨ ਮਹਾਰਾਜ ਜੀ ਜਿਨ੍ਹਾਂ ਦੇ ਨਾਲ ਰਹਿੰਦੇ ਸੀ, ਗਾਈਡ ਕਰਦੇ ਸੀ, ਕਹਿੰਦੇ ਉਹ ਵੀ ਰੋਏ। ਰੋਵੇ ਜਨਵੇਜਾ ਖੋਏ ਗਿਆ, ਇਹ ਕੀ ਕਾਰਨ ਪਾਪੀ ਪਿਆ। ਇਸ ਤਰ੍ਹਾਂ ਨਾਲ ਸਾਰੇ ਮਹਾਰਾਜ ਗਿਣਦੇ ਨੇ, ਰੋਵੇ ਰਾਜੇ ਕੰਨ ਪੜਾਏ, ਕਰ ਕਰ ਮੰਗੇ ਪੀਖਿਆ ਜਾਏ, ਰੋਵੇ ਕਿਰਪਨ ਸੰਚੈ ਧਨ ਜਾਏ, ਰੋਵੇ ਪੰਡਿਤ ਗਿਆਨ ਗਵਾਏ, ਬਾਲੀ ਰੋਵੇ ਨਾ ਏ ਪਤਾਰ, ਨਾਨਕ ਦੁਖੀਆ ਸਭ ਸੰਸਾਰ।
ਦੁਖੀਆ ਸਭ ਸੰਸਾਰ, ਨਾਨਕ ਦੁਖੀਆ, ਨਾਨਕ ਦੁਖੀਆ, ਦੁਖੀਆ ਸਭ ਸੰਸਾਰ, ਨਾਨਕ ਦੁਖੀਆ, ਨਾਨਕ ਦੁਖੀਆ, ਦੁਖੀਆ ਸਭ ਸੰਸਾਰ, ਨਾਨਕ ਦੁਖੀਆ, ਨਾਨਕ ਦੁਖੀਆ।
ਦੁਖੀਆ ਸਭ ਸੰਸਾਰ ਮੰਨੇ ਨਾਉ ਸੋਈ ਜਿਣ ਜਾਏ ਜਿਹਨੂੰ ਨਾਮ ਦੇ ਉੱਤੇ ਵਿਸ਼ਵਾਸ ਆ ਗਿਆ ਕਹਿੰਦੇ ਉਹ ਸੰਸਾਰ 'ਚ ਜਿੱਤ ਗਿਆ ਔਰੀ ਕਰਮ ਨਾਲ ਲੇਖੇ ਲਾਏ ਬਾਕੀ ਤੁਸੀਂ ਜੋ ਕਰਨਾ ਕਰਕੇ ਦੇਖ ਲਓ ਉਹ ਕਿਸੇ ਗਿਣਤੀ ਮਿਣਤੀ 'ਚ ਨਹੀਂ ਪੈਂਦੇ ਐਵੇਂ ਸੰਸਾਰ ਭੁੱਲਿਆ ਬੈਠਾ ਸੁਖੇ ਦੇ ਅੰਦਰ ਹੈ ਬਾਹਰੋਂ ਭਾਲਦਾ ਬਾਹਰੋਂ ਤਾਂ ਅੱਜ ਤੱਕ ਕਿਸੇ ਨੂੰ ਸੁੱਖ ਹੋਇਆ ਹੀ ਨਹੀਂ ਹੈ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧ ਨਾ ਪਾਇਆ ਉਹ ਬੂਟੀ ਉਹ ਦਵਾਈ ਉਹ ਚੀਜ਼ ਜਿਹੜੀ ਨੂੰ ਪ੍ਰਾਪਤ ਕਰਕੇ ਆਦਮੀ ਦੁਬਾਰਾ ਮਰਦਾ ਹੀ ਨਹੀਂ ਕਾਲ ਮੰਡਲ 'ਚੋਂ ਪਾਰ ਹੋ ਜਾਂਦਾ ਉਹ ਵੀ ਰੱਬ ਨੇ ਅੰਦਰੇ ਰੱਖੀ ਹੋਈ ਹੈ ਸਾਡੇ ਵੀ ਜੇ ਕਿਤੇ ਮਨੁੱਖ ਨੂੰ ਸਮਝ ਪੈ ਜਾਵੇ ਇਹ ਮੇਰੇ ਮੰਡਲ 'ਚ ਆ ਜਾਵੇ ਜਿਹਨੂੰ ਅਕਾਲ ਮੰਡਲ ਕਹਿੰਦੇ ਨੇ ਸੱਚਖੰਡ ਦਾ ਮੰਡਲ ਕਹਿੰਦੇ ਨੇ ਤਾਂ ਇਹਦੇ ਦੁੱਖਾਂ ਦਾ ਖਾਤਮਾ ਹੋ ਜਾਵੇ ਉਹ ਕਹਿੰਦੇ ਉਹ ਦਵਾਈ ਇਹਦੇ ਅੰਦਰ ਪਈ ਹੈ ਲੇਕਿਨ ਇਸ ਨੂੰ ਪਤਾ ਨਹੀਂ ਲੱਗਦਾ ਇਹ ਉਸ ਦੇ ਬਾਰੇ ਤਾਂ ਤਲਾਸ਼ ਨਹੀਂ ਕਰਦਾ ਬਾਕੀ ਚੀਜ਼ਾਂ ਇਹਨੂੰ ਪ੍ਰੋਬਲਮ ਬਣੇ ਹੋਏ ਨੇ ਰੋਟੀ ਕਮਾਉਣ ਵਾਸਤੇ ਦਿਨ ਰਾਤ ਨੱਠਿਆ ਫਿਰਦਾ ਅਸੀਂ ਤਾਂ ਨਹੀਂ ਕਹਿੰਦੇ ਵੀ ਨਾ ਦੌੜ ਤੇਰੇ ਬਸ ਵਿੱਚ ਨਹੀਂ ਹੈ ਦੌੜਨਾ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਇਹ ਆਪਣੇ ਜੁੰਮੇ ਕਿਉਂ ਲੈਣਾ ਇਹ ਤਾਂ ਤੇਰੀ ਕਿਰਤ ਨੇ ਤੈਨੂੰ ਨਠਾਉਣਾ ਹੀ ਹੈ ਚਾਹੇ ਇੰਗਲੈਂਡ 'ਚ ਹੈ ਚਾਹੇ ਅਮਰੀਕਾ 'ਚ ਹੈ ਚਾਹੇ ਕਨੇਡਾ 'ਚ ਹੈ ਚਾਹੇ ਕਿਸੇ ਅਰਬ ਕੰਟਰੀਆਂ 'ਚ ਹੈ ਚਾਹੇ ਕਿਸੇ ਦਫ਼ਤਰ 'ਚ ਹੈ ਇਹ ਚਿੰਤਾ ਤੈਨੂੰ ਵਾਧੂ ਦੀ ਹੈ ਰੋਟੀ ਦੀ ਚਿੰਤਾ ਕਰਨ ਵਾਲਾ ਤਾਂ ਪਰਮੇਸ਼ਰ ਹੈ ਭਗਵਾਨ ਹੈ ਉਹਨੇ ਦੇਣੀ ਦੇਣੀ ਹੈ ਨਾਲੇ ਤੁਹਾਡਾ ਆਪਣਾ ਕਿਹੜਾ ਸਫ਼ਰ ਹੁਣ ਸ਼ੁਰੂ ਹੋਇਆ ਪਹਿਲਾਂ ਤਾਂ ਸ਼ੁਰੂ ਹੋਇਆ ਜਿਹੜਾ ਪਿਛਲੇ ਜਨਮ 'ਚ ਬੀਜਿਆ ਹੈ ਹੁਣ ਵੱਢ ਲੈਣਾ ਅਸੀਂ ਜਿਹੜਾ ਹੁਣ ਬੀਜਣਾ ਅੱਗੇ ਵੱਢ ਲੈਣਾ ਸਿਆਣਾ ਆਦਮੀ ਸੋਚਦਾ ਵੀ ਮੈਨੂੰ ਮੁਕਤੀ ਤਾਂ ਪ੍ਰਾਪਤ ਨਹੀਂ ਹੋਣੀ ਜੇ ਮੈਂ ਨੇਕ ਕੰਮ ਕਰੇ ਨੇ ਸਵਰਗ ਮਿਲ ਗਿਆ ਮੈਨੂੰ ਚਲੋ ਸਵਰਗ ਦੇ ਵਿੱਚ ਜਾ ਕੇ ਉਹ ਟਾਈਮ ਲਿਮਿਟ ਹੁੰਦੀ ਹੈ ਵੀ ਇਹਦੇ ਇੰਨੇ ਪੁੰਨ ਨੇ ਇੰਨੀ ਦੇਰ ਤੱਕ ਇਹ ਰਹਿ ਸਕਦਾ ਇੱਥੇ ਸੋ ਉਸ ਤੋਂ ਬਾਅਦ ਇਹਨੂੰ ਇਹ ਹੇਠਾਂ ਆਉਣਾ ਪੈਂਦਾ ਪਰ ਉੱਥੇ ਇੱਕ ਰਿਆਇਤ ਹੈ ਬਈ ਸਾਰੇ ਪੁੰਨ ਨਹੀਂ ਉੱਥੇ ਭਗਾਉਂਦੇ ਥੋੜ੍ਹੇ ਜਿਹੇ ਰੱਖ ਦਿੰਦੇ ਆ ਵੀ ਜਦ ਇਹ ਸੰਸਾਰ 'ਚ ਜਾਊਗਾ ਤਾਂ ਕੁਛ ਨਾ ਕੁਛ ਇਹਦੇ ਪੱਲੇ ਹੋਣਾ ਚਾਹੀਦਾ ਇੱਥੇ ਸੁੱਖਾਂ 'ਚੋਂ ਗਿਆ ਉੱਥੇ ਇੱਕਦਮ ਦੁੱਖਾਂ 'ਚ ਨਾ ਪੈ ਜਾਵੇ ਮਹਾਰਾਜ ਕਹਿੰਦੇ ਵੀ ਉਹਦੇ ਵਾਸਤੇ ਤਾਂ ਤੂੰ ਕੁਛ ਬੀਜ ਲੈ ਉਹਦਾ ਹੀ ਪ੍ਰਬੰਧ ਕਰ ਲੈ ਜੇ ਮੁਕਤੀ ਦਾ ਨਹੀਂ ਕਰਨਾ ਵੀ ਜਦ ਅਗਲਾ ਜਨਮ ਮਿਲੇਗਾ ਫਿਰ ਤੈਨੂੰ ਆਸਥਾ ਤੂੰ ਬੜੀ ਰੱਖਦਾ ਹੋਵੇਂ ਪਰ ਮਿਲਦੀ ਨਹੀਂ ਹੁੰਦੀ ਇਸ ਤਰ੍ਹਾਂ ਫਰਮਾਨ ਕਰਦੇ ਕਿੱਥੋਂ ਪਾਰਦਾ ਹੈ ਤੂੰ ਦਾ